ਸਲੋਕ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਜੀ 20ਵਾਂ ਸਲੋਕ ਬਖਸ਼ਿਸ਼ ਕਰਦੇ ਨੇ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ। ਨਾਨਕ ਗੁਰ ਸੰਤੋਖ ਰੁੱਖ, ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ, ਗੁਰੂ ਸਾਹਿਬ ਜੀ ਸੰਤੋਖਮਈ ਬ੍ਰਿਖਸ਼ ਹਨ। ਇੱਕ ਵੱਡਾ ਸਾਰਾ ਦਰਖਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਤੋਖਮਈ ਬ੍ਰਿਖਸ਼, ਨਾ ਕੁਛ ਇਹਨਾਂ ਨੂੰ ਇੱਛਾ ਖਾਣ ਦੀ, ਨਾ ਪਹਿਰਨ ਦੀ, ਨਾ ਕੋਈ ਹੋਰ। ਧੰਨ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਨੇ ਕਹਿਣ, ਤੁਸੀਂ ਮਹਾਰਾਜ ਕੀ ਇਹੋ ਜਿਹਾ ਛਕਿਆ ਹੋਇਆ, ਤੁਹਾਨੂੰ ਭੁੱਖ ਹੀ ਨਹੀਂ ਲੱਗਦੀ, ਮੈਨੂੰ ਭੁੱਖ ਲੱਗੀ ਆਉਂਦੀ ਹੈ। ਸਤਿਗੁਰੂ ਕਹਿੰਦੇ ਮਰਦਾਨਿਆਂ, ਨਾਮ ਦਾ ਆਸਰਾ ਹੈ, ਨਾਮ ਦਾ ਆਧਾਰ ਹੈ ਸਾਨੂੰ। ਫਿਰ ਉਹ ਜਿਹੜਾ ਸਤਿਗੁਰੂ ਰੂਪੀ ਸੰਤੋਖਮਈ ਬਹੁਤ ਵੱਡਾ ਦਰਖਤ ਹੈ ਨਾ, ਉਸ ਬ੍ਰਿਖਸ਼ ਦੇ ਨਾਲ ਧਰਮ ਰੂਪੀ ਫੁੱਲ ਲੱਗਦਾ ਅਤੇ ਗਿਆਨ ਰੂਪੀ ਫਿਰ ਫਲ ਲੱਗੇ ਹੋਏ ਨੇ। ਧਰਮ ਰੂਪੀ ਫੁੱਲ ਅਤੇ ਗਿਆਨ ਰੂਪੀ ਫਲ ਲੱਗੇ ਹੋਏ ਨੇ। ਰਸ ਰਸਿਆ ਹਰਿਆ ਸਦਾ, ਪੱਕਾ ਕਰਮ ਧਿਆਨ। ਉਹ ਗਿਆਨ ਰੂਪੀ ਫਲ ਆਤਮ ਰਸ ਨਾਲ ਰਸਿਆ ਹੋਇਆ ਅਤੇ ਸ਼ੁਭ ਗੁਣਾ ਕਰਕੇ ਸਦਾ ਹੀ ਹਰਿਆ ਭਰਿਆ ਹੈ। ਧਿਆਨ ਰੂਪੀ ਕਰਮ ਕਰਨ ਨਾਲ ਉਹ ਗਿਆਨ ਰੂਪੀ ਫਲ ਪੱਕਦਾ ਹੈ। ਧਿਆਨ ਰੂਪੀ ਕਰਮ ਕਰਨਾ ਆਪਾਂ ਨੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ। ਮਹਾਰਾਜ ਜੀ ਕਹਿੰਦੇ ਧਿਆਨ ਕਰੋ, ਧਿਆਨ ਕਰੋ ਪਰਮਾਤਮਾ ਦਾ। ਮਹਾਰਾਜ ਇਹ ਫਲ ਪ੍ਰਾਪਤ ਕਿਵੇਂ ਹੁੰਦਾ? ਕਹਿੰਦੇ ਗੁਰਾਂ ਦੇ ਚਰਨਾਂ ਦਾ ਧਿਆਨ ਕਰਨੇ ਰੂਪ ਕਰਮ ਕਰਨੇ ਨਾਲ ਇਹ ਫਲ ਪੱਕਾ ਤੋਂ ਭਾਵ ਪ੍ਰਾਪਤ ਹੁੰਦਾ, ਫਲ ਪੱਕ ਜਾਂਦਾ। ਜੇ ਧਿਆਨ ਗੁਰੂ ਦੇ ਚਰਨਾਂ ਵੱਲ ਹੋਵੇ, ਪਰਮਾਤਮਾ ਨਾਲ ਜੁੜਿਆ ਹੋਵੇ, ਗੁਰੂ ਸਾਹਿਬ ਦਾ ਆਗਿਆਕਾਰੀ ਬਣੇ, ਇੰਨਾ ਵੱਡਾ ਪਾਤਸ਼ਾਹ, ਤਿੰਨਾਂ ਲੋਕਾਂ ਦਾ ਮਾਲਕ, ਉਹਦੀ ਆਗਿਆ ਵਿੱਚ ਆਪਾਂ ਚੱਲ ਕੇ ਰਾਜੀ ਨਹੀਂ, ਅਤੇ ਜਿੱਥੇ ਕੰਮ ਕੁੰਮ ਕਰਦੇ ਹੋਈਏ ਕਹਿੰਦੇ ਮੇਰਾ ਬੌਸ ਨਾਰਾਜ਼ ਹੋ ਜਾਏਗਾ, ਮੇਰੇ ਬੌਸ ਨੇ ਐਂ ਕਰਨਾ, ਬੌਸ ਬੜਾ ਵੱਡਾ ਆ ਗਿਆ ਤੇਰਾ। ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਤਿੰਨਾਂ ਲੋਕਾਂ ਦਾ ਮਾਲਕ ਹੈ, ਇਹ ਗੁਰੂ ਨਾਨਕ ਸਾਹਿਬ ਨੇ, ਉਹਨਾਂ ਨੂੰ ਛੋਟਾ ਸਮਝੀ ਜਾਂਦੇ। ਤਾਂ ਹੋਰ ਥਾਵਾਂ ਦੇ ਉੱਤੇ ਫਲਾਨਾ ਮੈਨੂੰ ਰੁੱਸ ਜਾਏਗਾ, ਉਹ ਜੇ ਰੁੱਸ ਜਾਏਗਾ ਫਿਰ ਕੀ ਹੋ ਜਾਏਗਾ, ਰੋਜ਼ੀ ਰੋਟੀ ਬੰਦ ਕਰ ਦੇਗਾ ਕੋਈ ਸਾਡੀ? ਮਹਾਰਾਜ ਜੀ ਕਹਿੰਦੇ ਨੇ ਤੁਸੀਂ ਗੁਰੂ ਦਾ ਧਿਆਨ ਕਰੋ ਜੇ ਕਰਨਾ, ਇਹਦੇ ਨਾਲ ਇਹ ਧਿਆਨ ਕਰਨ ਨਾਲ, ਗੁਰਾਂ ਦੇ ਚਰਨਾਂ ਦਾ ਧਿਆਨ ਕਰਨ ਦੇ ਨਾਲ ਫਿਰ ਕੀ, ਉਹ ਕਰਮ ਕਰਨ ਨਾਲ ਇਹ ਫਲ ਪੱਕ ਜਾਂਦਾ ਹੈ। ਧਿਆਨ ਧਰ ਕੇ ਫਿਰ ਵਾਹਿਗੁਰੂ ਕਹਿਣਾ, ਪਾਤ ਕੇ ਸਾਧ ਖਾਂਦਾ ਲਹਿ, ਦਾਨਾ ਕਹਿ ਸਿਰਦਾਨ। ਉਹ ਬੰਦਾ ਪਤੀ ਪਰਮਾਤਮਾ ਦੇ ਸਵਾਦ ਨੂੰ ਖਾ ਲੈਂਦਾ ਹੈ, ਜੋ ਦਾਨਾਂ ਵਿੱਚੋਂ ਸਿਰ ਦਾਨ ਦਿੰਦਾ ਹੈ। ਦਾਨਾ ਕਹਿ ਸਿਰਦਾਨ, ਗਿਆਨ ਰੂਪੀ ਫਲ ਦੁਆਰਾ ਜੋ ਪਤੀ ਪਰਮਾਤਮਾ ਦੇ ਸਾਧ ਖਾਂਦਾ ਤੋਂ ਭਾਵ ਆਨੰਦ ਨੂੰ ਖਾਂਦਾ ਪ੍ਰਾਪਤ ਕਰਦਾ ਹੈ, ਉਹ ਜਿਹੜਾ ਬੰਦਾ ਹੈ ਨਾ, ਦਾਨੀਆਂ ਵਿੱਚੋਂ ਸਿਰਦਾਨ ਸ਼੍ਰੋਮਣੀ ਦਾਨੀ ਜੋ ਪਰਮੇਸ਼ੁਰ ਆ ਉਹਨੂੰ ਪ੍ਰਾਪਤ ਕਰ ਲੈਂਦਾ। ਦਾਨਾ ਕਹਿ ਸਿਰਦਾਨ, ਪਤ ਕੇ ਸਾਧ ਖਾਂਦਾ ਲਹਿ। ਇਸ ਤਰ੍ਹਾਂ ਜਿਹੜਾ ਉਸ ਸਵਾਦ ਨੂੰ ਪ੍ਰਾਪਤ ਕਰਦਾ, ਉਹ ਸਾਰਿਆਂ ਨਾਲੋਂ ਸ਼੍ਰੋਮਣੀ ਦਾਨ ਦਿੱਤਾ ਰੱਬ ਨੇ ਨਾਮ ਦਾ, ਉਹ ਫਿਰ ਨਾਮ ਦਾ ਦਾਨ ਲੈ ਕੇ ਪਰਮਾਤਮਾ ਤੋਂ ਅੱਗੇ ਵੰਡਦਾ ਹੈ। ਫਿਰ ਸਤਿਗੁਰੂ ਮਹਾਰਾਜ ਹੁਣ ਸਪਸ਼ਟ ਕਰਦੇ ਦੁਬਾਰਾ, ਪਹਿਲੇ ਪਾਤਸ਼ਾਹ ਮਹੱਲਾ ਪਹਿਲਾ, ਸੋਇਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇ ਹਰ ਲਾਲ। ਗੁਰੂ ਸਾਹਿਬ ਜੀ ਇੱਕ ਸ਼ੁੱਧਤਾ ਰੂਪੀ ਸੋਨੇ ਦਾ ਬ੍ਰਿਖਸ਼ ਨੇ, ਹੁਣ ਦੂਸਰਾ ਬ੍ਰਿਖਸ਼ ਬਣਾਇਆ ਸਤਿਗੁਰੂ ਨੂੰ ਉਸ ਅਲੰਕਾਰ ਵਿੱਚ। ਪਹਿਲਾਂ ਸੰਤੋਖ ਦਾ ਬ੍ਰਿਖਸ਼ ਬਣਾਇਆ ਗੁਰੂ ਸਾਹਿਬ ਨੂੰ, ਹੁਣ ਸੋਨੇ ਦਾ ਬ੍ਰਿਖਸ਼ ਬਣਾਇਆ। ਕਹਿੰਦੇ ਪਤ ਪਰਵਾਲਾ, ਇਹ ਪ੍ਰਤਿਸ਼ਠਾ ਰੂਪੀ ਪੱਤੇ ਬਣਾਏ ਨੇ ਫਿਰ, ਪਰਵਾਲਾ ਤੋਂ ਭਾਵ ਪੱਤੇ ਅਤੇ ਪਤ ਦੇ ਪੱਤੇ ਜਿਹੜੇ ਨੇ, ਪ੍ਰਤਿਸ਼ਠਾ ਰੂਪੀ ਪੱਤੇ, ਜਿਹੜਾ ਸਾਡੀ ਪ੍ਰਤਿਸ਼ਠਾ ਹੋਣੀ ਹੈ ਗੁਰੂ ਦੇ ਉੱਤੇ ਔਰ ਭਰੋਸਾ ਹੋਣਾ, ਅਤੇ ਵਾਲਾ ਹੁੰਦਾ ਦੁੱਖਾਂ ਕੋਲੋਂ ਪਰੇ ਹੋਣਾ। ਉਹਨੂੰ ਫੁੱਲ ਜਵੇਹਰ ਲਾਲ ਤੋਂ ਭਾਵ ਮੂੰਗੇ ਲੱਗੇ ਹੋਏ ਨੇ, ਪਤ ਪਰਵਾਲਾ, ਸੋ ਪਤ ਵਾਲਾ ਕਹੀਏ, ਦੁੱਖਾਂ ਤੋਂ ਪਰੇ ਹੋਣਾ, ਇਹੀ ਪੱਤੇ ਲੱਗੇ ਹੋਏ ਉਸ ਬ੍ਰਿਖਸ਼ ਨੂੰ। ਤਿਤ ਫਲ ਰਤਨ ਲੱਗੈ ਮੁਖ ਭਾਖਿਤ ਹਿਰਦੈ ਹਿਰਦੈ ਨਿਹਾਲ। ਭੱਬੇ ਨੂੰ ਕੰਨਾਂ ਖੱਖੇ ਸਿਹਾਰੀ ਤੱਤਾ ਭਾਖਿਤ, ਭਾਖਤ ਨਹੀਂ ਕਹਿਣਾ ਭਾਖਿਤ, ਹਿਰਦੈ ਹਿਰਦੈ ਨਿਹਾਲ। ਤਿਤ ਤਿਸ ਬ੍ਰਿਕਸ਼ ਨੂੰ ਕਹਿ ਰਹੇ ਨੇ ਨਾ ਲਾਲ, ਤੋਂ ਭਾਵ ਪ੍ਰੇਮ, ਰਤਨ ਵੈਰਾਗ, ਇਹ ਫੁੱਲ ਲੱਗੇ ਹੋਏ ਨੇ। ਜਵੇਹਰ ਹੁੰਦਾ ਗਿਆਨ, ਗਿਆਨ ਦਾ ਫਲ ਲੱਗਿਆ ਹੋਇਆ। ਤਿਤ ਫਲ ਰਤਨ ਲੱਗੈ ਮੁਖ ਭਾਖਿਤ ਹਿਰਦੈ ਹਿਰਦੈ ਨਿਹਾਲ। ਐਸੇ ਗੁਰਾਂ ਦੁਆਰਾ ਪੁਰਸ਼ ਜਿਹੜੇ ਨਾਮ ਨੂੰ ਮੁੱਖ ਦੇ ਨਾਲ ਭਾਖਿਤ ਤੋਂ ਭਾਵ ਉਚਾਰਨ ਕਰਦੇ ਨੇ, ਗੁਰੂ ਸਾਹਿਬ ਤੋਂ ਨਾਮ ਦੀ ਦਾਤ ਲੈ ਕੇ ਹਿਰਦੇ ਵਿੱਚ ਵਸਾਉਂਦੇ ਨੇ, ਉਹ ਹਿਰਦੇ ਵਿੱਚ ਹੀ ਪਰਮਾਤਮਾ ਨੂੰ ਨਿਹਾਲ ਹੁੰਦਾ ਦੇਖ ਕੇ ਦੁੱਖਾਂ ਤੋਂ ਰਹਿਤ ਹੋ ਜਾਂਦਾ। ਹਾਲ ਨਾਮ ਦੁੱਖਾਂ ਦਾ ਹੈ ਅਤੇ ਨੇ ਨਹੀਂ ਦਾ ਹੈ। ਨੇ ਹਾਲ ਦੁੱਖਾਂ ਤੋਂ ਰਹਿਤ ਹੋ ਜਾਂਦਾ ਉਹ ਜੀਵ। ਨਾਨਕ ਕਰਮ ਹੋਵੇ ਮੁੱਖ ਮਸਤਕ, ਲਿਖਿਆ ਹੋਵੇ ਲੇਖ। ਧੰਨ ਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ, ਪਿਛਲੇ ਵੀ ਚੰਗੇ ਕਰਮ ਹੋਣ, ਹੁਣ ਵੀ ਮਸਤਕ ਉੱਤੇ ਮੁਖੀ ਲੇਖ ਲਿਖਿਆ ਹੋਵੇ। ਇਕੱਠੇ ਅੱਖਰ ਜੇ ਕਰੀਏ ਮਸਤਕ ਉੱਪਰ ਮੁਖੀ ਕਰਮਾਂ ਦਾ ਲੇਖ ਲਿਖਿਆ ਹੋਵੇ ਨਾ, ਤਾਂ ਗੁਰੂਆਂ ਦੀ ਕਿਰਪਾ ਪ੍ਰਾਪਤ ਹੁੰਦੀ ਜੀਵ ਨੂੰ। ਨਾਨਕ ਕਰਮ ਹੋਵੇ ਮੁੱਖ ਮਸਤਕ, ਲਿਖਿਆ ਹੋਵੇ ਲੇਖ। ਇਸ ਕਰਕੇ ਮਸਤਕ ਉੱਪਰ ਮੁਖੀ ਕਰਮਾਂ ਦਾ ਲੇਖ ਲਿਖਿਆ ਹੋਵੇ, ਪਿਛਲੇ ਕਰਮ ਵੀ ਚੰਗੇ ਹੋਣ, ਹੁਣ ਵੀ ਚੰਗੇ ਕਰਮ ਹੋਣ, ਤਾਂ ਜਾ ਕੇ ਬੰਦੇ ਸ਼ੁੱਧ ਹੋਣ, ਤਾਂ ਉਹਨਾਂ 'ਤੇ ਕਿਰਪਾ ਨਾਮ ਦੀ ਹੁੰਦੀ ਹੈ। ਅੜਸੜ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੇਖ। ਗੁਰਾਂ ਦੇ ਚਰਨਾਂ ਦੀ ਜਿਹੜੀ ਪੂਜਾ ਕਰਨੀ ਹੈ, 68 ਤੀਰਥਾਂ ਦੇ ਇਸ਼ਨਾਨ ਤੋਂ ਤਾਂ ਬਹੁਤ ਜ਼ਿਆਦਾ ਹੈ। ਨਿੰਦਾ ਨਹੀਂ ਆਪਾਂ ਕਰਦੇ ਕਿਸੇ ਦੀ, ਆਪੋ ਆਪਣੀ ਸਮਰੱਥਾ ਹੁੰਦੀ ਹਰੇਕ ਦੀ। ਤੋ ਜਿਵੇਂ ਉਦਾਹਰਣ ਵਜੋਂ ਜਹਾਜ਼ ਅਸਮਾਨ 'ਤੇ ਉੱਡਦੇ ਨੇ, ਇੱਕ ਤਾਂ ਦੋ ਸਵਾਰੀਆਂ ਵਾਲਾ ਹੀ ਟਰਾਈ ਜਹਾਜ਼ ਹੁੰਦਾ। ਹੁਣ ਇਹ ਕਹਿਣ ਜੀ ਸਾਡਾ ਜਹਾਜ਼ ਨਹੀਂ, ਵੀ ਤੁਹਾਡਾ ਵੀ ਜਹਾਜ਼ ਹੈ ਬਹੁਤ ਵਧੀਆ, ਪਰ ਸਵਾਰੀਆਂ ਤਾਂ ਦੋ ਬਹਿੰਦੀਆਂ, ਤੇਲ ਥੋੜ੍ਹਾ ਜਿਹਾ ਪੈਂਦਾ, ਤੁਸੀਂ ਤਾਂ ਇੱਥੇ ਤੱਕ ਨਹੀਂ ਜਾ ਸਕਦੇ, ਤੁਹਾਡਾ ਤੇਲ ਮੁੱਕ ਜਾਣਾ ਹੈ। ਤਾਂ ਤੁਸੀਂ ਵੀ ਵੱਡੇ ਹੀ ਆ, ਉੱਚੇ ਹੀ ਉੱਡਦੇ ਆ ਤੁਸੀਂ ਵੀ, ਪਰ ਜਹਾਜ਼ ਉਹ ਵੀ ਆ 10 ਸਵਾਰੀਆਂ ਵਾਲਾ ਵੀ, ਹੈਲੀਕਾਪਟਰ ਵੀ ਆ, ਉਸ ਤੋਂ ਉੱਤੇ ਫਿਰ 100-200 ਸਵਾਰੀਆਂ ਡੋਮੈਸਟਿਕ ਫਲਾਈਟਾਂ, ਪਰ ਉਹ ਜਿਹੜਾ 747 ਬੋਇੰਗ ਆ, ਉਹ ਫਿਰ ਉਸ ਤੋਂ ਜਿਹੜਾ ਡਬਲ ਛੱਤਾਂ ਵਾਲਾ, ਉਹ ਜਿਹੜਾ ਹੁਣ ਆਉਣਾ ਨਵਾਂ ਜਹਾਜ਼ 6 ਇੰਜਣਾਂ ਵਾਲਾ ਹਾਲੇ ਤਿਆਰ ਹੋ ਰਿਹਾ, ਉਹ ਬਹੁਤਾ ਹੀ ਜ਼ਿਆਦਾ ਵੱਡਾ। ਉਹ ਤਾਂ ਇੰਨਾ ਵੱਡਾ, ਉਹਦੇ 'ਚ ਟੈਂਕ ਲੱਦ ਕੇ ਲੈ ਜਾਂਦੇ ਨੇ, ਜਿਹੜੇ ਜਹਾਜ਼ ਦੇ 'ਚ ਗਾਹਾਂ ਹੋਰ ਜਹਾਜ਼ ਲੱਦ ਕੇ ਲੈ ਜਾਂਦੇ ਨੇ। ਸੋ ਇਸ ਕਰਕੇ ਉਹ ਬਹੁਤਾ ਜ਼ਿਆਦਾ ਵੱਡਾ। ਬਾਬੇ ਨਾਨਕ ਦਾ ਜਹਾਜ਼ ਤਾਂ ਇੰਨਾ ਵੱਡਾ ਵੀ ਉਹਦਾ ਤਾਂ ਕੋਈ ਅੰਤ ਹੀ ਨਹੀਂ ਨਾ ਹੈ। ਇਸ ਕਰਕੇ ਛੋਟੇ ਤੋਂ ਉੱਤੇ 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 ਤਾਕਤਾਂ ਬਹੁਤ ਵੱਡੀਆਂ ਨੇ। ਸੋ ਪਹਿਲਾਂ ਇੱਕ ਥਾਂ ਦੇ ਉੱਤੇ ਜਦੋਂ ਕਿਤੇ ਮੁਸੀਬਤ ਖੜੀ ਹੁੰਦੀ ਆ, ਜੇ ਆਪਾਂ ਬੁਲਾ ਲਈਏ ਐਮਰਜੈਂਸੀ, ਦੋ ਤਿੰਨ ਗੱਡੀਆਂ ਆਉਂਦੀਆਂ, ਉਹ ਕਹਿੰਦੇ ਇੱਥੇ ਕੰਟਰੋਲ ਨਹੀਂ ਹੋਣ ਵਾਲਾ, ਹੋਰ ਭੇਜੋ ਹੋਰ ਭੇਜੋ ਹੋਰ ਭੇਜੋ, ਤਾਂ ਬਹੁਤਾ ਜ਼ਿਆਦਾ ਕੰਮ ਖਰਾਬ। ਉਹ ਕਹਿੰਦੇ ਇਹ ਤਾਂ ਫਿਰ ਐਂ ਕਰੋ, ਅੱਗ ਬੁੱਝਣੀ ਨਹੀਂ, ਜਹਾਜ਼ਾਂ ਦੇ ਰਾਹੀਂ ਪਾਣੀ ਸਿੱਟੋ, ਹੁਣ ਇੱਥੇ ਤਾਂ ਕੈਮੀਕਲ ਪਾਏ ਜਾਣੇ ਨੇ, ਜਿੰਨੀ ਜਿੰਨੀ ਲੋੜ ਪੈਂਦੀ ਉਨੀ ਉਨੀ ਚੀਜ਼ ਦੀ ਪ੍ਰਾਪਤੀ ਅੱਗੇ ਅੱਗੇ ਹੁੰਦੀ ਜਾਂਦੀ। ਪਹਿਲਾਂ ਭੇਜਿਆ ਅੰਸਾਵਤਾਰ, ਅਵੇਸ਼ਾਵਤਾਰ, ਕਲਾ ਅਵਤਾਰ, ਨਿਤ ਅਵਤਾਰ, ਨਿਤ ਨਿਮਿਤ ਅਵਤਾਰ, ਪੂਰਨ ਅਵਤਾਰ। ਹੁਣ ਪੁੱਛੋ ਤਾਂ ਪੂਰਨ ਅਵਤਾਰ ਨੂੰ ਹੁਣ ਜਾਣਾ ਨਾ ਬਈ, ਬਈ ਜਿੰਨੀ ਮੇਰੀ ਸਮਰੱਥਾ ਮੈਂ ਉਹਨਾਂ ਕੰਮ ਕਰ ਸਕਦਾ। ਹਰਨਾਕਸ਼ ਨੂੰ ਮਾਰਨਾ ਸੀ, ਨਰਸਿੰਘ ਰੂਪ ਧਾਰਿਆ ਅਤੇ ਅਲੋਪ ਹੋ ਗਿਆ। ਤਾੜਕਾ ਨੂੰ ਮਾਰਨਾ ਸੀ, ਰਾਕਸ਼ਣੀਆਂ ਨੂੰ ਮਾਰਨਾ, ਰਾਵਣ ਨੂੰ ਮਾਰਨਾ, ਉਹਨਾਂ ਸਰੂਪ ਧਾਰਿਆ ਅਲੋਪ ਹੋ ਗਏ। ਫਿਰ ਹੋਰ ਦੈਂਤ ਜ਼ਿਆਦਾ, ਦੁਆਪਰ ਵਿੱਚ ਜ਼ਿਆਦਾ ਹੀ ਪ੍ਰਗਟ ਹੋ ਗਏ, ਦੈਂਤ ਬਹੁਤੇ ਜ਼ਿਆਦਾ ਹੋ ਗਏ। ਉਹ 16 ਕਲਾਂ ਸੰਪੂਰਨ ਕ੍ਰਿਸ਼ਨ ਜੀ ਨੇ ਉਹਨਾਂ ਸਾਰਿਆਂ ਨੂੰ ਮਾਰ ਮੁਕਾਇਆ, ਪੜਕਾ ਪੜਕਾ ਕੇ ਮਾਰੇ ਸਾਰੇ। ਉਦੋਂ ਸੀ ਗਿਣਤੀ ਮਿਣਤੀ ਦੇ, ਕਲਯੁੱਗ ਦੇ ਵਿੱਚ ਤਾਂ ਹਰੇਕ ਹੀ ਰਾਵਣ ਹੈ, ਹਰੇਕ ਹੀ ਹਿਰਨਾਕਸ਼ ਹੈ, ਇੱਥੇ ਤੱਕ ਉਹ ਗੁਰਮੁਖਾਂ ਪਿਆਰਿਆਂ ਪ੍ਰਹਿਲਾਦਾਂ ਦੀ ਗਿਣਤੀ ਤਾਂ ਘੱਟ ਹੀ ਹੈ। ਪ੍ਰਹਿਲਾਦ ਤਾਂ ਵਿਚਾਰੇ ਦੁਖੀ ਹੋਏ ਫਿਰਦੇ, ਸਾਰੇ ਧਰੂ ਦੁਖੀ ਹੋਏ ਫਿਰਦੇ ਨੇ, ਭਗਤਾਂ ਨੂੰ ਤਾਂ ਦੁੱਖ ਹੀ ਦੁੱਖ ਹੈ। ਹੁਣ ਪਰਮਾਤਮਾ ਕਹਿੰਦੇ ਵੀ ਹੁਣ ਅਸੀਂ ਆਪ ਹੀ ਜਾਂਦੇ ਹਾਂ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ, ਸ੍ਰਿਸ਼ਟੀ ਦੇ ਉੱਤੇ ਬਹੁਤ ਭਲਾ ਕੀਤਾ, ਸੱਜਣ ਠੱਗ, ਦੂਜਾ ਠੱਗ, ਤੀਜਾ ਠੱਗ, ਦੇਵ ਲੂਤ, ਪਤਾ ਨਹੀਂ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗੇ ਨਾਤ ਹੈ। ਬਹੁਤ ਦੁਨੀਆਂ ਤਾਰੀ ਦਸਾਂ ਸਰੂਪਾਂ ਤੱਕ। ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ, ਪਰ ਫਿਰ ਸੰਸਾਰ ਨਹੀਂ ਹਟਦਾ। ਕਹਿੰਦੇ ਨੇ ਹੁਣ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ, ਗੁਰੂ ਨਾਨਕ ਦਾ ਪਹਿਰਾ ਹੈ ਕਲਯੁੱਗ ਦੇ ਵਿੱਚ, ਫਿਰ ਹੁਕਮ ਹੋਇਆ ਚੱਲ ਬਈ ਨੇਕ ਲੰਕ ਬਜੇ ਡੰਕ ਚੜੂ ਦਲ ਰਵਿੰਦ ਜੀਓ, ਫਿਰ ਤੇਰੀ ਡਿਊਟੀ ਲੱਗਣੀ ਆ, ਹੁਣ ਅਸੀਂ ਤੇਰੇ ਨਾਲ ਹੋਵਾਂਗੇ, ਸ਼ਕਤੀਆਂ ਦੇ ਕੇ ਹੋਰ ਭੇਜਾਂਗੇ ਤੈਨੂੰ ਕਾਰਜ ਕਰਾਉਣੇ ਸੰਸਾਰ ਦੇ ਅੰਦਰ, ਦੁਨੀਆਂ ਨੂੰ ਸਿੱਧੇ ਰਸਤੇ ਲਾਉਣਾ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਠਸਰ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਮਸੇਖ। ਦੁਨੀਆਂ ਦੇ ਅੰਦਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗ ਲੱਗੀ ਪਈ ਸੰਸਾਰ ਨੂੰ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਹੰਸ ਹਿੰਸਿਆ ਜਿਹੜੀ ਕਰਦੇ ਲੋਕ, ਸੋ ਰਾਜੇ ਸ਼ਿਵਨਾਭ ਨੂੰ ਉਪਦੇਸ਼ ਦਿੰਦਿਆਂ ਹੋਇਆਂ ਹਿੰਸਾ ਤਿੰਨ ਪ੍ਰਕਾਰ ਦੀ ਜਿਵੇਂ ਦੱਸੀ ਸੀ, ਏਕ ਅਹਿੰਸਾ ਜਾਨੀਏ ਮਨ ਬਚ ਕਾਇਆ ਤੀਨ, ਹਿੰਸਾ ਤਾਂ ਇੱਕੋ ਹੀ ਹੈ ਮਨ ਕਰਕੇ ਹਿੰਸਾ ਕਰਨੀ, ਫਿਰ ਪਰਕੋ ਬੁਰਾ ਜੇ ਚੇਤਵਣਾ ਮਨ ਕੀ ਹਿੰਸਾ ਚੀਨ, ਪਰਾਏ ਦਾ ਬੁਰਾ ਚੇਤਵਣਾ ਇਹ ਮਨ ਦੀ ਹਿੰਸਾ ਆਪਾਂ ਕਰ ਰਹੇ ਹਾਂ, ਇਹਨੂੰ ਕੋਈ ਨਹੀਂ ਦੇਖ ਰਿਹਾ, ਮਨ ਕਰਕੇ ਜਿਹੜੀ ਆਪਾਂ ਹਿੰਸਾ ਕਰਦੇ ਹਾਂ। ਮਨ ਕਰਕੇ ਤੁਸੀਂ ਬੈਠੇ ਸਾਰੀ ਦੁਨੀਆਂ ਮਾਰ ਦਿਓ ਮਨ ਨਾਲ, ਉਹਦੀ ਕੋਈ ਸਜ਼ਾ ਨਹੀਂ, ਉਹ ਤਾਂ ਅੰਦਰ ਮਾਇੰਡ ਵਿੱਚ ਗੱਲ ਚੱਲ ਰਹੀ ਹੈ, ਪਰ ਮਾਇੰਡ ਵਿੱਚ ਤਾਂ ਪਰਮਾਤਮਾ ਬੈਠਾ ਅੰਦਰ, ਉਹਨੇ ਤਾਂ ਦੇਖ ਲਿਆ ਇਹ ਤਾਂ ਮੇਰੀ ਦੁਨੀਆਂ ਨੂੰ ਨਫ਼ਰਤ ਕਰਦਾ ਦੁਵੈਸ਼ ਕਰਦਾ, ਉਹਦੀ ਸਜ਼ਾ ਵੀ ਮਿਲਣੀ ਆਪਾਂ ਨੂੰ ਜੇ ਆਪਾਂ ਮਾੜਾ ਸੋਚਦੇ ਹਾਂ। ਫਿੱਕਾ ਬੋਲ ਦਿਖਾਏ ਹਨਾਵੈ, ਹਿੰਸਾ ਬਚਨ ਕੀ ਕਹਿਲਾਵੈ, ਫਿਰ ਮੂੰਹ ਨਾਲ ਫਿੱਕਾ ਬੋਲ ਬੋਲ ਕੇ ਦੁਨੀਆਂ ਦੇ ਦਿਲ ਪਾੜਨੇ ਤੋੜਨੇ, ਫਿਰ ਉਹ ਹਿੰਸਾ ਦੇ ਬਚਨ ਹੋ ਗਏ ਨੇ। ਦੁਨੀਆਂ ਦਾ ਪ੍ਰੇਮੀਆਂ ਦਾ ਮਨ ਦੁਖੀ ਕਰਨਾ ਮਾੜੀਆਂ ਗੱਲਾਂ ਬੋਲ ਬੋਲ ਕੇ। ਤੀਜੀ ਮਾਰਨ ਜੀਵਨ ਕੇਰੀ ਤਿਆਗਾ ਇਨਕੋ ਹਵੈ ਬਿੰਦੇਰੀ, ਜਿਹੜੀ ਇਹ ਤੀਸਰੀ ਹਿੰਸਾ ਜੀਵਾਂ ਨੂੰ ਮਾਰ ਹੀ ਦੇਣਾ, ਇਹ ਤਿਆਗਾ ਇਨਕੋ ਹਵੈ ਬਿਨ ਦੇਰੀ, ਬਿਨਾਂ ਦੇਰ ਤੋਂ ਸਭ ਛੱਡ ਦਿਓ, ਹਿੰਸਾ ਮਤ ਕਰੋ ਤਿੰਨ ਪ੍ਰਕਾਰ ਦੀ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਹੰਸ ਹੁੰਦੀ ਹਿੰਸਿਆ ਕਰਨੀ, ਹੇਤ ਹੁੰਦਾ ਮੋਹ ਲੋਭ ਕਰਨਾ ਪਦਾਰਥਾਂ ਦਾ, ਕੋਪ ਹੁੰਦਾ ਕ੍ਰੋਧ। ਇਹ ਚਾਰੇ ਅੱਗ ਦੀਆਂ ਨਦੀਆਂ ਨੇ, ਜਿਹੜਾ ਬੰਦਾ ਇਹਨਾਂ ਵਿੱਚ ਪੈਂਦਾ ਉਹ ਦੱਜਾ ਸੜਦਾ, ਕਿਉਂਕਿ ਲੋਭੀ ਪੁਰਸ਼ ਨੂੰ ਵੀ ਸ਼ਾਂਤੀ ਨਹੀਂ ਹੁੰਦੀ, ਹਰ ਟਾਈਮ ਭਟਕਣਾ ਕਰਕੇ ਕਬਹੂ ਜੀੜਾ ਉਬ ਚੜ੍ਹਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ। ਸ੍ਰੇਸ਼ਟ ਕਰਮ ਹੋਣ ਤਾਂ ਫਿਰ, ਜਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਗੁਰਾਂ ਦੇ ਚਰਨਾਂ ਵਿੱਚ ਲੱਗ ਕੇ ਤਰਨਾ ਹੁੰਦਾ। ਇਸ ਕਰਕੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਦੀਆਂ ਵਗਦੀਆਂ ਨੇ, ਇਹ ਮਹਾਰਾਜ ਕਹਿੰਦੇ ਨੇ। ਪੌੜੀ ਧੰਨ ਗੁਰੂ ਨਾਨਕ ਦੇਵ ਜੀ ਪੌੜੀ ਬਖਸ਼ਿਸ਼ ਕਰਦੇ ਨੇ। ਜੀਵਦਿਆਂ ਮਰ ਮਾਰ ਨਾ ਪਛੋਤਾਈ ਹੈ, ਝੂਠਾ ਇਹੋ ਸੰਸਾਰ ਕਿਨ ਸਮਝਾਈ ਹੈ। ਸਤਿਗੁਰੂ ਫਰਮਾਉਂਦੇ ਭਾਈ ਜਿਉਂਦਿਆਂ ਹੀ ਮਰ, ਮਰ ਹੁੰਦੀ ਮੌਤ, ਮੌਤ ਨੂੰ ਮਾਰ ਦੇ। ਜੀਵਦਿਆਂ ਮਰ ਮਾਰ, ਜਿਉਂਦਿਆਂ ਹੀ ਮਰ ਤੋਂ ਭਾਵ ਮੌਤ ਨੂੰ ਮਾਰ ਦੇ, ਕਹਿਣ ਤੋਂ ਭਾਵ ਨਾਮ ਜਪ ਕੇ ਗਿਆਨ ਦੁਆਰਾ ਕਾਲ ਦਾ ਜਿਉਂਦੇ ਜੀ ਭਾਵ ਕਰਦੇ। ਗਿਆਨੀ ਕਾਲ ਕੋ ਬੰਚਨ ਕਰੇ, ਜਿਉਂਦੇ ਜੀ ਮੌਤ ਨੂੰ ਮਾਰ ਦੇਣਾ ਪਹਿਲਾਂ ਹੀ ਮੁਕਾ ਦਿੰਦੇ ਕੰਮ ਐਡਵਾਂਸ ਵਿੱਚ ਹੀ, ਜ਼ਰੂਰ ਫਿਰ ਮੌਤ ਆਉਣੀ ਨਾਲ ਟੱਕਰ ਲੈਣੀ ਹੈ, ਕਹਿੰਦੇ ਪਹਿਲਾਂ ਹੀ ਮੌਤ ਦਾ ਖਾਤਮਾ ਕਰ ਦਈਏ ਆਪਾਂ, ਮੌਤ ਵਾਲੇ ਰਸਤੇ ਜਾਣਾ ਹੀ ਕਿਉਂ ਹੈ। ਸੋ ਜਿਵੇਂ ਉਦਾਹਰਣ ਵਜੋਂ ਸੰਸਾਰ ਵਿੱਚ ਜਿਵੇਂ ਕਿਸੇ ਨੂੰ ਫਾਂਸੀ ਦੀ ਸਜ਼ਾ ਹੋ ਜਾਵੇ, ਇਹ ਮੌਤ ਹੈ। ਇੱਕ ਤਾਂ ਹੁੰਦੀ ਸੁੱਤੇ ਸਿੱਧ ਜਾਣਾ ਦੁਨੀਆਂ 'ਚੋਂ, ਫਿਰ ਕਹਿੰਦੇ ਹੁਣ ਫਾਂਸੀ ਦੀ ਸਜ਼ਾ ਹੋ ਗਈ, ਹੁਣ ਕਿ ਟੇਕੇ ਬਹਿੰਦਾ ਬੰਦਾ, ਫਿਰ ਉੱਪਰ ਕੇਸ ਕਰਦਾ ਇਹਦੇ 'ਚ ਬੱਚੇ ਨੇ ਇਹਦੇ ਆਹ ਨੇ, ਤਾਂ ਤੱਕ ਜਾਂਦੀ ਗੱਲ ਰਾਸ਼ਟਰਪਤੀ ਤੱਕ ਜਾਂਦੀ ਹੈ, ਮਾਫੀਆਂ ਮੰਗਦਾ ਫਿਰਦਾ। ਕਹਿੰਦੇ ਜੇ ਤੁਸੀਂ ਅਦਾਲਤ ਵਿੱਚ ਨਾ ਗਏ ਉਹਨਾਂ ਨੂੰ ਤਾਂ ਫਾਂਸੀ ਲਾ ਦੇਣੀ ਹੈ। ਫਿਰ ਸਾਰੇ ਜਣੇ ਭੱਜ ਦੌੜ ਕਰਦੇ, ਯਤਨ ਕਰਦੇ ਨੇ, ਚਲੋ ਫਾਂਸੀ ਰੁਕਵਾ ਲਈ ਜੀ ਫਲਾਨੇ ਦੀ, ਮਹਾਰਾਜ ਕਹਿੰਦੇ ਤੂੰ ਜਿਉਂਦੇ ਜੀ ਤੈਨੂੰ ਜਮਾਂ ਦਾ ਫਾਹਾ ਪੈਣਾ ਉਹਦੇ ਲਈ, ਜੇ ਤਾਂ ਇੱਥੇ ਜੱਜ ਫਾਂਸੀ ਦੇ ਦੇ ਉਹਦੇ ਲਈ ਕਿੱਡੀ ਭੱਜ ਦੌੜ ਹੈ, ਅਤੇ ਜਿਹੜਾ ਜਮਾਂ ਦਾ ਫਾਹਾ ਗਲ 'ਚ ਪਹਿਲਾਂ ਹੀ ਫਿੱਟ ਕੀਤਾ ਹੋਇਆ, ਪਹਿਲਾਂ ਹੀ ਉਹਨੇ ਬਸ ਕੜਿੱਕ ਕਰਨਾ, ਅਤੇ ਉਹ ਤੈਨੂੰ ਯਾਦ ਨਹੀਂ? ਕਹਿੰਦੇ ਜਿਉਂਦੇ ਜੀ ਜਮਾਂ ਦੀ ਫਾਹੀ ਕੱਟ ਲੈ, ਜੀਵਦਿਆਂ ਮਰ ਮਾਰ ਨਾ ਪਛੋਤਾਈ ਹੈ, ਫਿਰ ਬਾਅਦ 'ਚ ਪਛਤਾਤਾਪ ਨਹੀਂ ਕਰੇਗਾ। ਮੈਨੂੰ ਤਾਂ ਦੱਸਿਆ ਹੀ ਨਹੀਂ ਸੀ ਕਿਸੇ ਨੇ, ਅੱਛਾ ਜਮਦੂਤਾਂ ਦੀ ਫਾਹੀ, ਉਹ ਜਿਹੜਾ ਸਥੂਲ ਸਰੀਰ ਹੈ ਇਹਨੂੰ ਨਹੀਂ ਪਈ ਹੋਈ, ਤਾਂਹੀਓ ਤਾਂ ਦੀਂਦੀ ਨਹੀਂ, ਉਹ ਪਈ ਹੋਈ ਅੰਦਰਲੇ ਸੂਖਮ ਸਰੀਰ ਨੂੰ ਹੈ, ਗਲ ਵਿੱਚ ਚੰਗੀ ਤਰ੍ਹਾਂ ਬਣਾ ਕੇ ਉਹਨਾਂ ਨੇ ਇਹੋ ਜਿਹਾ ਰੱਸਾ ਹੈ ਇੱਕੋ ਹੀ ਝਟਕਾ ਮਾਰਨਾ ਬਸ, ਉਹ ਪਤਾ ਹੀ ਉਦੋਂ ਲੱਗਣਾ ਤੇਰੀ ਗੱਲਾਂ ਗੁੱਲਾਂ ਉਦੋਂ ਹੀ ਰਹਿ ਜਾਣੀਆਂ। ਮਹਾਰਾਜ ਕਹਿੰਦੇ ਜਿਉਂਦੇ ਜੀ ਫਾਹੀ ਕੱਟਦੇ ਨਾਮ ਜਪ ਕੇ, ਬਾਣੀ ਪੜ੍ਹ ਕੇ, ਸਿਮਨ ਕਰਕੇ, ਗੁਰੂ ਵਾਲਾ ਬਣ ਕੇ, ਗੁਰੂ ਦੇ ਚਰਨੀ ਲੱਗ ਕੇ, ਰਹਿਤ ਕਮਾ ਕੇ, ਝੂਠਾ ਇਹੋ ਸੰਸਾਰ ਕਿਹਨੇ ਸਮਝਾਈ ਹੈ, ਇਹ ਸੰਸਾਰ ਸਾਰਾ ਝੂਠਾ ਹੈ, ਕਿਹਨੂੰ ਸਮਝਾਉਣਾ ਕਰੀਏ, ਕਿਉਂਕਿ ਕੁਛ ਸਮਝਦੇ ਹੀ ਨਹੀਂ, ਕਿਸੇ ਕਿਸੇ ਨੂੰ ਤਾਂ ਸਮਝ ਆ ਗਈ ਹੈ, ਉਹ ਤਾਂ ਨਾਲ ਰਲ ਕੇ ਚੱਲ ਪਏ ਭਾਈ, ਜੇ ਕਿਸੇ ਨੂੰ ਸਮਝਾਉਂਦੇ ਆ ਉਹ ਕਹਿੰਦੇ ਜਾ ਆਪਣਾ ਕੰਮ ਕਰ, ਤੈਨੂੰ ਬੜਾ ਪਤਾ, ਐਵੇਂ ਗੱਲਾਂ ਬਣਾਈਆਂ, ਅਸੀਂ ਇੰਨੇ ਤਾਹਾਂ ਦੇ ਬੰਦੇ, ਉਹ ਇਹਨਾਂ ਗੱਲਾਂ ਨੂੰ ਮੰਨਦੇ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਉੱਦਾਂ ਮੱਥਾ ਟੇਕਦੇ ਨੇ ਪਰ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ। ਜੇ ਗੁਰੂ ਗ੍ਰੰਥ ਸਾਹਿਬ 'ਚ ਇੰਨਾ ਕੁਛ ਲਿਖਿਆ ਹੋਇਆ ਉਹਨੂੰ ਵੀ ਰਿਜੈਕਟ ਕਰ ਛੱਡਦੇ ਆ, ਉਹ ਨਹੀਂ ਜੀ ਇਹ ਤਾਂ ਮਿਥਿਹਾਸ ਹੈ ਜੀ, ਸਾਰਾ ਮਿਥਿਹਾਸ ਕਹਿ ਕੇ ਤੁਹਾਡਾ ਖਹਿੜਾ ਛੁੱਟ ਜਾਣਾ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਸੋ ਸੱਚ, ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਹੋਏ, ਪਹਿਲਾਂ ਵੀ ਕਈ ਵਾਰ ਦੱਸਿਆ ਮੈਂ, ਦਾਸ ਨੇ, ਮੈਂ ਅੱਖਰ ਵਰਤੋਂ ਮਨਾ, ਦਾਸ ਨੇ ਪਹਿਲਾਂ ਦੱਸਿਆ ਤੁਹਾਨੂੰ ਬਈ ਬਾਬਾ ਮੱਘਰ ਸਿੰਘ ਜੀ ਕਹਿਣ ਲੱਗੇ, ਬਹੁਤ ਵੱਡੀ ਸੰਗਤ ਦੇ ਦੀਵਾਨ ਲੱਗਿਆ ਹੋਇਆ ਸੀ, ਕਈ ਪਿੰਡਾਂ ਦਾ ਇਕੱਠ ਸੀ, ਮਹਾਂਪੁਰਖ ਕਹਿੰਦੇ ਭਾਈ ਸੰਗਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਛ ਹੈ ਪਰ ਇੱਕ ਚੀਜ਼ ਨਹੀਂ ਹੈ। ਬੜੇ ਬੰਦਿਆਂ ਨੂੰ ਗੁੱਸਾ ਆਇਆ, ਇੱਕ ਚੀਜ਼ ਕਿਉਂ ਨਹੀਂ ਹੈ? ਦੋ ਤਿੰਨ ਜਾਣੇ ਦੀਵਾਨ 'ਚ ਹੀ ਖੜ੍ਹੇ ਹੋ ਗਏ, ਇਹ ਬਾਬਾ ਜੀ ਗੱਲ ਵਾਪਸ ਲਓ, ਗੁਰੂ ਗ੍ਰੰਥ ਸਾਹਿਬ ਦੇ ਸਾਰਾ ਕੁਛ। ਕਹਿੰਦੇ ਬਹਿ ਜਾਓ ਫਿਰ ਮੇਰੀ ਗੱਲ ਦਾ ਜਵਾਬ ਦਿਓ। ਕਹਿੰਦੇ ਆਕਾਸ਼ ਵਿੱਚ ਕਦੇ ਦਰਖਤ ਦੇਖਿਆ ਕੋਈ ਧਰਤੀ ਵਾਲਾ? ਕਹਿੰਦੇ ਨਹੀਂ। ਧਰਤੀ ਉੱਤੇ ਕੋਈ ਤਾਰਾ ਦੇਖਿਆ ਅਸਮਾਨ ਵਾਲਾ? ਕਹਿੰਦੇ ਨਹੀਂ। ਫਿਰ ਇੱਕ ਓਅੰਕਾਰ ਤੋਂ 18, 10, 20 ਤੱਕ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਝੂਠ ਲਿਖਿਆ ਦੇਖਿਆ? ਕਹਿੰਦੇ ਨਹੀਂ। ਕਹਿੰਦੇ ਮੈਂ ਇਹੀ ਕਿਹਾ ਵੀ ਇੱਕ ਚੀਜ਼ ਹੈ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਕਿ ਝੂਠ ਨਹੀਂ ਲਿਖਿਆ ਹੋਇਆ ਕਿਤੇ। ਕਹਿੰਦੇ ਇਹ ਤਾਂ ਗੱਲ ਸਹੀ ਹੈ। ਫਿਰ ਠੰਡੇ ਹੋ ਗਏ, ਕਿਉਂਕਿ ਜਿਹੜੇ ਹੁੰਦੇ ਨੇ ਇੱਕ ਉਹ ਪੰਸਾਰੀ ਹੁੰਦੇ ਨੇ, ਹਲਦੀ ਦੀ ਗੱਠੀ ਲੱਭ ਗਈ ਚੂਹਾ ਪੰਸਾਰੀ ਬਣ ਗਿਆ। ਐਂ ਕਈਆਂ ਨੂੰ ਇੱਕ ਕਿਤਾਬ ਜੀ, ਦੋ ਕਿਤਾਬਾਂ ਜੀਆਂ ਪੜ੍ਹ ਕੇ ਨਾ ਗਿਆਨ ਜਿਹਾ ਮਾੜਾ ਜਿਹਾ ਹੋਇਆ, ਦੋ ਕੁ ਅਰਥ ਆ ਗਏ, ਉਹ ਫਿਰ ਕੀੜੀ ਵਾਂਗੂ ਟੱਕਰ ਲੈਣ ਤੁਰ ਪੈਂਦੇ ਪਹਾੜ ਨਾਲ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਅਸੀਂ ਕਹਿੰਦੇ ਸੰਸਾਰ ਝੂਠਾ ਹੈ, ਫਲਾਣੇ ਨੇ ਐਂ ਕੀਤਾ ਹੈ। ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਿਆ ਇਹਦੇ 'ਚ ਮਿਥਿਹਾਸ ਨਹੀਂ ਹੈ, ਇਹ 'ਚ ਸਭ ਸੱਚ ਹੀ ਲਿਖਿਆ। ਲੋਕ ਕਹਿੰਦੇ ਭੀਮ ਨੇ ਹਾਥੀ ਮਾਰੇ ਚੁੱਕੇ, ਉਹ ਮੁੜੇ ਨਹੀਂ, ਇਹ ਸਭ ਗਪਾਉੜ ਹੈ। ਨਹੀਂ, ਉਹ ਪਾਵਰ ਹੀ ਇੰਨੀ ਸੀ ਉਹਦੇ 'ਚ, ਕੋਈ ਮਿਥਿਹਾਸ ਨਹੀਂ ਹੈ ਪਿਛਲਾ, ਸਭ ਗੱਲਾਂ ਬਣਾਈਆਂ ਹੋਈਆਂ ਨੇ। ਸ਼ਕਤੀ ਹੁੰਦੀ, ਸ਼ਕਤੀ ਦੇ ਨਾਲ ਸਾਰਾ ਕੁਛ ਹੋ ਜਾਂਦਾ। ਇਹ ਗੁਰੂ ਸਾਹਿਬ ਨੇ ਕਰਾਮਾਤਾਂ ਬੰਦ ਕਰਤੀਆਂ ਨੇ, ਨਹੀਂ ਤਾਂ ਜੇ ਤੁਸੀਂ ਕਹਿੰਦੇ ਨਾ, ਕਿਤੇ ਗੁਰੂ ਸਾਹਿਬ ਕਹਿ ਦੇਣ ਨਾ ਵੀ ਇੱਕ ਹਫ਼ਤਾ ਕਰਾਮਾਤਾਂ ਖੋਲ੍ਹਤੀਆਂ ਸਾਰਿਆਂ ਲਈ, ਇਹ ਖਾਰੀਆਂ ਗੱਲਾਂ ਹੁਣ ਵੀ ਕਰ ਸਕਦੇ ਸੰਤ ਮਹਾਤਮਾ, ਪਰ ਕਰਾਮਾਤ ਦਿਖਾਉਣੀ ਨਹੀਂ। ਨਿਰੰਕਾਰ ਜੀ ਕਹਿੰਦੇ ਨੇ ਉਹ ਲੋਕਾਂ ਨੂੰ ਤਮਾਸ਼ਾ ਦਿਖਾਉਣ ਪਿੱਛੇ ਆਪਣਾ ਘਰ ਫੂਕ ਲੈਣਾ, ਇੰਨੀ ਕਮਾਈ ਹੁੰਦੀ ਹੈ, ਇੰਨੀ ਮਿਹਨਤ ਹੁੰਦੀ ਹੈ। ਜੇ ਕੋਈ ਬੰਦਾ ਕਹੇ ਮੈਂ ਮਾੜਾ ਚਾਨਣ ਕਰਨਾ, ਆਹ $500-700 ਨੂੰ ਅੱਗ ਲਾਈ ਥੋੜ੍ਹਾ ਚਾਨਣ ਕਰ ਲਈਏ, ਉਹ ਡਾਲਰਾਂ ਨੂੰ ਅੱਗ ਲਾ ਕੇ ਚਾਨਣ ਕਰਨਾ, ਅਗਲਾ ਕਹਿੰਦਾ $700, ਇੱਥੋਂ $1 ਦੀਆਂ ਮੋਮਬੱਤੀਆਂ ਲਿਆ ਕੇ ਬਾਲੀ ਜਾਂਦੀਆਂ। ਕਮਾਈ ਇਉਂ ਖਰਾਬ ਹੋ ਜਾਂਦੀ ਕਰਾਮਾਤਾਂ ਦਿਖਾਉਣ ਨਾਲ, ਨਾਲੇ ਅਕਾਲ ਪੁਰਖ ਦੇ ਸ਼ਰੀਕ ਬਣ ਜਾਈਦਾ। ਪਰ ਉਹਨਾਂ ਕੋਲ ਹੋਰ ਸ਼ਕਤੀ ਸੀ, ਉਹ ਤਪੱਸਿਆ ਵਾਲੀ ਸ਼ਕਤੀ ਸੀ, ਨਾਲੇ ਉਹ ਤਾਂ ਹੈ ਹੀ ਬੰਦੇ ਦੂਜੇ ਸੀ, ਅਕਾਲ ਪੁਰਖ ਦੇ ਹੁਕਮ ਵਿੱਚ ਹੀ ਉਹ ਕੋਈ ਵੱਡੀਆਂ ਵੱਡੀਆਂ ਰੂਹਾਂ ਆਉਂਦੀਆਂ ਹੁੰਦੀਆਂ ਸੰਸਾਰ ਦੇ ਅੰਦਰ ਕਮਾਈ ਵਾਲੀਆਂ। ਇਸ ਕਰਕੇ ਇਹ ਗੱਲਾਂ ਦਾ ਤਾਂ ਆਮ ਖੈਰ ਕਿਸੇ ਨੂੰ ਪਤਾ ਹੀ ਨਹੀਂ, ਸੰਤ ਮਹਾਤਮਾ ਚੁੱਪ ਕਰ ਜਾਂਦੇ ਨੇ। ਤਾਂ ਸਤਿਗੁਰੂ ਕਹਿੰਦੇ ਦੁਨੀਆ ਸਾਰੀ ਝੂਠੀ ਨਾਸਵੰਤ ਹੈ। ਇਹ ਗੱਲ ਨੂੰ ਕੋਈ ਕੋਈ ਬੰਦਾ ਸਮਝਦਾ ਹੈ। ਸੱਚ ਨਾ ਧਰੇ ਪਿਆਰ ਧੰਦਾ ਧਾਈ ਹੈ, ਇਹ ਜੀਵ ਸੱਚ ਨਾਮ ਵਿੱਚ ਪ੍ਰੇਮ ਧਾਰਦਾ ਹੀ ਨਹੀਂ, ਸੰਸਾਰਕ ਧੰਦਿਆਂ 'ਚ ਦੌੜਦਾ ਹੀ ਰਹਿੰਦਾ ਦੌੜਦਾ ਹੀ ਰਹਿੰਦਾ। ਕਾਲ ਬੁਰਾ ਖੈ ਕਾਲ ਸਿਰ ਦੁਨਿਆਈ ਹੈ, ਕਾਲ ਬੁਰਾ ਜੋ ਖੈ ਕਾਲ ਹੁੰਦਾ ਨਾਸ ਦੇ ਕਰਨ ਵਾਲਾ, ਸਾਰਿਆਂ ਨੂੰ ਜਨਮ ਕਾਲ ਤੋਂ ਲੈ ਕੇ ਖੈ ਕਾਲ ਮਰਨ ਕਾਲ ਤੱਕ ਦੋਨੋਂ ਕਾਲ ਬਹੁਤ ਬੁਰੇ ਨੇ। ਜੋ ਕਾਲ ਦੁਨੀਆਂ ਦੇ ਸਿਰ ਦੇ ਉੱਤੇ ਆ ਰਿਹਾ ਹੈ, ਹੁਕਮੀ ਸਿਰ ਜੰਦਾਰ ਮਾਰੇ ਦਾਈ ਹੈ, ਹੁਕਮੀ ਪਰਮਾਤਮਾ ਦੇ ਹੁਕਮ ਨਾਲ ਜੰਮ ਦੇ ਜੰਦਾਰ ਕਹੀਏ, ਦੂਤ ਜੰਦਾਰ ਹੁੰਦਾ ਡੰਡਾ ਲੈ ਕੇ ਦਾਵਾ ਬੰਨ ਕੇ ਇਹਦੇ ਸਿਰ 'ਤੇ ਡੰਡਾ ਮਾਰਦਾ ਆ ਕੇ। ਹੁਕਮੀ ਸਿਰ ਜੰਦਾਰ ਮਾਰੇ ਦਾਈ ਹੈ, ਦਾਈਆ ਹੁੰਦਾ ਦਾਵਾ ਬੰਨ੍ਹ ਕੇ ਡੰਡਾ ਮਾਰਦਾ ਜਿੰਦ ਦਾ ਅਰੀ ਵੈਰੀ ਜਮਦੂਤ। ਆਪੇ ਦੇ ਪਿਆਰ ਮਨ ਵਸਾਈ ਹੈ, ਜਮਾਂ ਤੋਂ ਜਿਹਨੂੰ ਬਚਾਉਣਾ ਚਾਹੁੰਦਾ ਵਾਹਿਗੁਰੂ ਉਹਦੇ ਅੰਦਰ ਆਪ ਹੀ ਪਿਆਰ ਦੀ ਕਣੀ ਪਾ ਦਿੰਦਾ, ਉਹਦੇ ਮਨ 'ਚ ਪਿਆਰ ਵਸਾ ਦਿੰਦਾ, ਉਹਨੂੰ ਬਾਣੀ ਦਾ ਪਿਆਰ ਹੋ ਜਾਂਦਾ, ਉਹਨੂੰ ਕਕਾਰਾਂ ਦਾ ਰਹਿਤ ਬਹਿਤ ਦਾ ਪਿਆਰ, ਸਤਸੰਗਤ ਦਾ ਪਿਆਰ ਉਹਨੂੰ ਪਿਆਰ ਪਾ ਦਿੰਦਾ। ਜਿਹਨੂੰ ਆਪਣਾ ਪਿਆਰ ਪਾ ਦਿੰਦਾ ਹੈ ਉਹਨੂੰ ਜਮਦੂਤ ਨਹੀਂ ਕੁਛ ਕਹਿੰਦਾ, ਇਹ ਕਹਿੰਦਾ ਰੱਬ ਦਾ ਪਿਆਰਾ, ਇਹਨੂੰ ਨਹੀਂ ਕੁਛ ਕਹਿਣਾ ਬਈ ਪਰੇ ਹੀ ਰਹੋ ਇਹਦੇ ਤੋਂ। ਮੋਤ ਨਾ ਚੱਸਾ ਵਿਲੰਬ ਭਰੀ ਹੈ ਪਾਈ ਹੈ, ਗੁਰਪ੍ਰਸਾਦੀ ਬੁੱਝ ਸੱਚ ਸਮਾਈ ਹੈ। ਜਦੋਂ ਪਾਈ ਜਿਹੜੀ ਦਾਣਿਆਂ ਨਾਲ ਭਰੀ ਜਾਵੇ ਤਾਂ ਅੱਧੀ ਘੜੀ ਦੇ ਚੱਸਾ ਭਰ ਵੀ ਵਿਲੰਬ ਤੋਂ ਭਾਵ ਦੇਰ ਨਹੀਂ ਲੱਗਦੀ, ਝੱਟ ਉਲਟਾ ਦਿੰਦੇ ਨੇ। ਪਾਈ ਦੋ ਪ੍ਰਕਾਰ ਦੀ ਹੁੰਦੀ, ਇੱਕ ਦਾਣਿਆਂ ਵਾਲੀ ਇੱਕ ਪਾਣੀ ਵਾਲੀ ਹੁੰਦੀ। ਜੇ ਮੈਂ ਇੱਕ ਸੁਣਾਤੀ ਫਿਰ ਕਿਤੋਂ ਫੋਨ ਆਜੂ, ਇੱਕ ਤਾਂ ਜੀ ਪਾਣੀ ਵਾਲੀ ਵੀ ਹੁੰਦੀ, ਦੋਨੋਂ ਹੀ ਹੁੰਦੀਆਂ। ਇੱਕ ਵਾਰ ਮੈਂ ਪਾਣੀ ਵਾਲੀ ਸੁਣਾਤੀ, ਫਿਰ ਇੱਕ ਦਾ ਫੋਨ ਆ ਗਿਆ ਕਿਸੇ ਦਾ, ਉਹ ਜੀ ਫਲਾਣੇ ਨੇ ਤਾਂ ਕਿਹਾ ਦਾਣਿਆਂ ਵਾਲੀ ਹੁੰਦੀ, ਦੋਨੋਂ ਹੀ ਹੁੰਦੀਆਂ। ਪਾਣੀ ਵਾਲੀ ਇਉਂ ਹੁੰਦੀ ਹੈ ਜਿੱਥੇ ਰਾਜਿਆਂ ਦੇ ਦਰਵਾਜ਼ੇ 'ਤੇ ਘੜਿਆਲ ਵੱਜਦੇ ਸੀ, ਉੱਥੇ ਪਾਣੀ ਦੀ ਬਾਲਟੀ ਵੱਡੀ ਸਾਰੀ ਦੇ ਵਿੱਚ ਇੱਕ ਛੋਟਾ ਭਾਂਡਾ ਵੱਡਾ ਸਾਰਾ ਕੌਲ ਲੈ ਕੇ ਉਹਦੇ ਥੱਲੇ ਸੂਈ ਜਿੰਨੀ ਗਲੀ ਕਰਕੇ ਨਾ ਉਹ ਭਾਂਡਾ ਪਾਣੀ 'ਚ ਰੱਖ ਦੇਣਾ, ਉੱਤੇ ਤਰਦਾ ਰਹਿੰਦਾ ਉਹ ਥੱਲੇ ਮਾੜਾ 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 ਪਾਣੀ ਉਹਦੇ ਵਿੱਚ ਪਈ ਜਾਂਦਾ ਪਈ ਜਾਂਦਾ ਪਈ ਜਾਂਦਾ। ਉਹ ਫਿਰ ਮਿਣੇ ਹੁੰਦੇ ਸੀ ਵੀ ਪੂਰੀ ਇੱਕ ਘੜੀ ਬਾਅਦ ਡੁੱਬ ਜਾਂਦਾ, 24 ਮਿੰਟ ਬਾਅਦ ਇਹ ਭਰ ਕੇ ਡੁੱਬ ਜਾਂਦਾ। ਫਿਰ ਕਹਿੰਦੇ ਸੀ ਘੜਿਆਲੀ, ਉਦੋਂ ਘੜਿਆਲ ਮਾਰ ਦਿੰਦਾ ਟਨ ਟਨ ਕਰਕੇ, ਬਈ ਹੁਣ ਵੀ 2 ਵੱਜ ਗਏ, 1 ਘੜੀ ਹੋ ਗਈ। ਉਹ 5-6 ਬਾਲਟੀਆਂ ਰੱਖੀਆਂ ਹੁੰਦੀਆਂ ਸੀ, ਇੱਕ ਛੋਟੀ ਜਿਹੀ ਕੌਲੀ, ਇੰਨਾ ਸਮਾਂ ਲੰਘ ਗਿਆ, ਇੱਕ ਵੱਡੀ ਕੌਲੀ, ਇੱਕ ਕੌਲਾ, ਇੱਕ ਹੋਰ ਵੱਡਾ ਤਸਲਾ ਜਿਹਾ, ਇਸ ਤਰ੍ਹਾਂ ਵੱਖੋ ਵੱਖਰੇ ਭਾਂਡੇ ਭਰ ਕੇ ਰੱਖਣੇ ਵੀ ਹੁਣ 2 ਘੜੀਆਂ ਲੰਘ ਗਈਆਂ, ਹੁਣ 1 ਪਹਿਰ ਲੰਘ ਗਿਆ। ਇੱਕ ਵੱਡਾ ਸਾਰਾ ਭਾਂਡਾ ਡੁੱਬਦਾ ਸੀ 3 ਘੰਟਿਆਂ ਬਾਅਦ, ਉਹਨੂੰ ਪਹਿਰ ਕਹਿੰਦੇ, 1 ਪਹਿਰ ਲੰਘ ਗਿਆ, ਹੁਣ ਫਿਰ ਘੜਿਆਲ ਹੋਰ ਢੰਗ ਮਾਰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਉਹ ਭਰ ਜਾਂਦੀ ਕੌਲੀ ਤਾਂ ਫਿਰ ਡੁੱਬ ਜਾਂਦੀ। ਕਹਿੰਦੇ ਇਸੇ ਪ੍ਰਕਾਰ ਦਾਣਿਆਂ ਦੀ ਪਾਈ ਜਦੋਂ ਭਰਦੇ ਨੇ, ਪਾ ਪਾ ਕੇ ਪੀਪੇ 'ਚ ਦਾਣੇ ਪਾਈ ਨੇ, ਪੂਰਾ ਹੋ ਗਿਆ, ਪੀਪੇ ਨੂੰ ਮਿਣਤੀ ਕਰ ਲੈਣੀ ਵੀ ਪੀਪੇ 'ਚ ਦਾਣੇ ਪੈਂਦੇ 15 ਕਿਲੋ, ਫਿਰ ਉਹ ਬੋਰੀ 'ਚ ਪਾ ਦਿੰਦੇ ਨੇ, ਫਿਰ ਉੱਧਰੋਂ ਲੈਂਦੇ ਮਿਣਤੀ ਕਰਦੇ ਨੇ। ਕਹਿੰਦੇ ਜਦੋਂ ਪੀਪਾ ਭਰ ਗਿਆ ਫਿਰ ਪੁੱਠਾ ਕਰਨ ਲੱਗਿਆ ਬੋਰੀ ਵੱਲ ਨੂੰ ਦੇਰ ਨਹੀਂ ਲੱਗਦੀ। ਕਹਿੰਦੇ ਇਸੇ ਤਰ੍ਹਾਂ ਜਦ ਤੇ ਸਵਾਸ ਮੁੱਕ ਗਏ ਦੇਰ ਨਹੀਂ ਲੱਗਣੀ, ਝੱਟ ਹੀ ਉਲਟਾ ਕੇ ਉਹ ਮਾਰਨਾ। ਐਸੇ ਸਰੀਰ ਰੂਪੀ ਪਾਈ ਜਦ ਸਵਾਸਾਂ ਰੂਪੀ ਦਾਣਿਆਂ ਨਾਲ ਭਰ ਗਈ ਨਾ, ਸਵਾਸ ਪੂਰੇ ਹੋ ਗਏ ਤਾਂ ਕਹਿੰਦੇ ਮੋਹਤ ਹੁੰਦਾ ਅੱਧੀ ਘੜੀ ਤੇ ਚੱਸਾ ਭਰ ਦੇਰ ਹੀ ਨਹੀਂ ਲੱਗਣੀ ਪੁੱਠੇ ਹੋਣ ਨੂੰ ਤੈਨੂੰ, ਤਾਂ ਤੇ ਗੁਰਾਂ ਦੀ ਕਿਰਪਾ ਦੁਆਰਾ ਨਾਮ ਨੂੰ ਬੁੱਝ ਕੇ ਸੱਚ ਵਿੱਚ ਸਮਾਉਣਾ ਕਰ। ਗੁਰਪ੍ਰਸਾਦੀ ਬੁੱਝ ਸੱਚ ਸਮਾਈ ਹੈ, ਜੇ ਜਰਵਾਣਾ ਪਰ ਹਰਾ ਜਰ ਵੇਸ ਕਰਿੰਦੀ ਆਈ ਹੈ, ਕੋ ਰਹਿ ਨਾ ਭਰੀਐ ਪਾਈਆ। ਆਸਾ ਦੀ ਵਾਰ ਵਿੱਚ ਵੀ ਆਉਂਦਾ, 4 ਟੋਪਿਆਂ ਦੀ 1 ਪਾਈ ਹੁੰਦੀ ਹੈ, ਟੋਪਾ 2 ਸੇਰ ਦਾਣਿਆਂ ਦਾ ਹੁੰਦਾ, ਪਾਈ ਵਿੱਚ 8 ਸੇਰ ਦਾਣੇ ਹੁੰਦੇ ਨੇ, 4 ਪੜੋਪੀਆਂ ਦਾ 1 ਟੋਪਾ ਹੁੰਦਾ, ਪੜੋਪੀ ਵਿੱਚ 1/2 ਸੇਰ ਦਾਣੇ ਹੁੰਦੇ ਨੇ। ਇਹ ਗਿਣਤੀ ਮਿਣਤੀ ਪੁਰਾਣੀ ਹੈ।